ਸਾਧਨਾ ਦੇ ਪਾਵਨ ਮੁਖਵਾਕ ਸਤਿਗੁਰੂ ਨੂੰ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਸ਼ਬਦ ਬਿਲਾਵਲ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 828 ਉੱਤੇ ਸਵਾਇਮਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰ ਰਹੇ ਹਨ, ਆਓ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਆਪਣੀ ਹਿਰਦੇ ਰੂਪੀ ਝੋਲੀ ਵਿੱਚ ਪੈ ਸਕਣ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲੈ ਕੇ ਇਹ ਮੰਗ ਕਰੀਏ ਪਾਤਸ਼ਾਹ ਜੀ, ਜਿੱਥੇ ਤੁਸੀਂ ਸਰੀਰ ਕਰਕੇ ਸਾਨੂੰ ਬਿਠਾਇਆ ਹੈ ਉੱਥੇ ਹੁਣ ਮਹਾਰਾਜ ਜੀ ਸੁਰਤੀ ਕਰਕੇ ਵੀ ਆਪਣੇ ਚਰਨਾਂ ਵਿੱਚ ਟਿਕਾਓ। ਇੱਕ ਵਾਰ ਸਾਰੀ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਹਾਜ਼ਰੀ ਲਾਓ। ਦੋਵੇਂ ਹੱਥ ਜੋੜ ਕੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਜਿਹੜੇ ਸਵਾਸ ਨਾਲ ਆਪਾਂ ਵਾਹਿਗੁਰੂ ਕਹਿੰਦੇ ਉਹ ਸਵਾਸ ਸਫਲ ਹੋ ਜਾਂਦਾ। ਜਿਹੜੇ ਮੁੱਖ ਤੋਂ ਵਾਹਿਗੁਰੂ ਉਚਾਰਨ ਹੁੰਦਾ ਸਾਧ ਸੰਗਤ ਤੋਂ ਮੁੱਖ ਉਜਲਾ ਹੋ ਜਾਂਦਾ। ਔਰ ਇਹ ਸਭ ਕੁਝ ਆਪਾਂ ਆਪ ਨਹੀਂ ਕਰ ਸਕਦੇ, ਗੁਰੂ ਦੀ ਮਦਦ ਕਿਰਪਾ ਬਖਸ਼ਿਸ਼ ਮਹਿਰਾਮਤ ਹੋਵੇ ਫਿਰ ਆਪਾਂ ਸਰੀਰ ਕਰਕੇ ਸੰਗਤ ਵਿੱਚ ਜੁੜ ਸਕਦੇ ਹਾਂ ਔਰ ਫਿਰ ਹੀ ਰਸਨਾ ਕਰਕੇ ਆਪਾਂ ਜਪ ਸਕਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਜੇ ਕਿਰਪਾ ਹੋਵੇ। ਨਹੀਂ ਤਾਂ ਕਈ ਵਾਰ ਤੁਹਾਡਾ ਤਜਰਬਾ ਰਹਿਣਾ ਬਾਹਰੀ ਤੌਰ ਤੇ ਆਪਾਂ ਜੇ ਲੇਟ ਤੋਂ ਲੇਟ ਕੋਈ ਬੰਦਾ ਨੀਂਦ ਵਿੱਚ ਉੱਠਦਾ ਹੈ ਤਾਂ ਸਾਧ ਸੰਗਤ 6 ਵਜੇ ਤੱਕ ਤਾਂ ਉੱਠ ਹੀ ਜਾਂਦਾ ਤਾਂ ਉਸ ਵਕਤ ਤੋਂ ਟਾਈਮ ਘੰਟੇ ਵੇਖ ਲਓ ਲੋਕਾਂ ਨੂੰ 6 ਤੋਂ 10 ਵੱਜ ਜਾਂਦੇ ਨੇ, 12 ਵੱਜ ਜਾਂਦੇ ਨੇ, 6-6 ਘੰਟੇ 8-8 ਘੰਟੇ ਜਾਗਿਆਂ ਹੋ ਜਾਂਦੇ ਨੇ। ਮਾਫ ਕਰਿਓ ਰਾਤੀ ਸੌਣ ਤੱਕ 14-15 ਘੰਟੇ ਦਿਨ ਦੇ ਬਤੀਤ ਕਰਦੇ ਆਪਾਂ ਜਾਗ ਕੇ। ਜੇ 6 ਤੋਂ ਲੈ ਕੇ ਰਾਤੀ ਕੋਈ 10 ਵਜੇ ਵੀ ਜਾਗ ਕੇ ਸੌਂਦੇ ਤਾਂ ਸਾਧ ਸੰਗਤ 16 ਘੰਟੇ ਬਣ ਜਾਂਦੇ। 16 ਘੰਟਿਆਂ ਵਿੱਚ ਕਈ ਵਾਰ ਆਪਾਂ 16 ਵਾਰ ਵੀ ਵਾਹਿਗੁਰੂ ਨਹੀਂ ਕਹਿੰਦੇ, ਸਾਰਾ ਦਿਨ ਸੰਸਾਰ ਦੀਆਂ ਕਾਰੋਬਾਰ ਦੀਆਂ ਗੱਲਾਂ ਵਿੱਚ ਵਕਤ ਲੰਘ ਜਾਂਦਾ। ਇਸ ਲਈ ਇਹ ਭਾਗਣ ਵਾਲਾ ਵਕਤ ਹੈ, ਤਾਂ ਇਸ ਸਮੇਂ ਨੂੰ ਸਤਿਗੁਰੂ ਜੀ ਨੇ ਵੱਡ ਭਾਗਾ ਆਖਿਆ। ਤਾਂ ਪਾਤਸ਼ਾਹ ਨੇ ਕਿਹਾ ਨਾਮ ਜਪਣ ਵਾਲੇ ਵੱਡੇ ਭਾਗਾਂ ਵਾਲੇ ਨੇ, ਕਿਉਂ ਭਾਈ ਉੱਥੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਚਿੱਤੇ ਆ ਰਿਹਾ। ਵੱਡ ਭਾਗੀ ਹਰ ਸੰਗਤ ਪਾਵੈ ਭਾਗ ਵੀਣ ਭ੍ਰਮ ਚੋਂ ਭੰਗ ਖਾਵੈ। ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ, ਆਓ ਪਾਵਨ ਸ਼ਬਦ ਦੀ ਵਿਚਾਰ ਨਾਲ ਸੁਰਤ ਜੋੜੀਏ। ਇੱਕ ਵਾਰ ਫਿਰ ਉਚਾਰਨ ਕਰੋ ਸਤਨਾਮ ਸ੍ਰੀ ਸਤਨਾਮ ਸ੍ਰੀ। ਕਿਉਂਕਿ ਇਹ ਹੁਕਮ ਗੁਰੂ ਅਰਜਨ ਦੇਵ ਮਹਾਰਾਜ ਦਾ, ਮਿਲਸਾਦ ਸੰਗਤ ਭਾਜੇ ਕੇਵਲ ਨਾਮ, ਸੰਗਤ ਵਿੱਚ ਬਹਿ ਕੇ ਸੁਰਤੀ ਕਰਕੇ ਵੀ ਸੁਣਦਿਆਂ ਜਪਣਾ ਵਾਹਿਗੁਰੂ। ਔਰ ਜਦੋਂ ਉਚਾਰਨ ਕਰਨ ਲਈ ਕਵੇ ਜਾਂ ਕੋਈ ਸ਼ਬਦ ਸਾਧ ਸੰਗਤ ਗਾਇਨ ਕੀਤਾ ਜਾ ਰਿਹਾ ਹੋਵੇ, ਸੁਣਨ ਦੇ ਨਾਲ ਨਾਲ ਜਪਣਾ ਵੀ ਹੈ। ਮਿਲਸਾਦ ਸੰਗਤ ਭਾਜੇ ਕੇਵਲ ਨਾਮ। ਅੱਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਲਾਵਲ ਰਾਗ ਦਾ ਪਾਵਨ ਸ਼ਬਦ ਹਜ਼ੂਰ ਨੇ ਬਚਨ ਕਿਹਾ ਜਿਉਂ ਭਾਵੈ ਤਿਉਂ ਮੋਹੇ ਪ੍ਰਤਪਾਲ। ਥੋੜਾ ਜਿਹਾ ਇਹਨੂੰ ਹੁਣ ਧਿਆਨ ਬਰੀਕੀ ਨਾਲ ਆਪਾਂ ਸਮਝੀਏ। ਗੁਰੂ ਦੇ ਕੋਲ ਸਾਧ ਸੰਗਤ ਦੋ ਚੀਜ਼ਾਂ ਲੋਕ ਲੈ ਕੇ ਆਉਂਦੇ ਨੇ, दूसरी पहचान नहीं कर सकेंगे। सच की है, झूठ की है, पाप की है, पुण्य की है, नफा की है, नुकसान की है, बेनिफिट तो लॉस, इसके बारे बिना ज्ञान तो विचार नहीं हो सकते, बिना ज्ञान तो समझ नहीं आ सकते। इसलिए ज्ञान का होना लाजमी है और वो ज्ञान साथ संगत सामने गुरु तक लेके आता है। पर जो ज्ञान नाल तुसी समझ के गुरु तक आपां आ जाने हैं, उस तो बाद सफर ध्यान का शुरू होंदा है, उस तो बाद ज्ञान का सफर नहीं। फॉर एग्जाम्पल आपां ज्ञान नाल ही दरबार साहिब पहुंचे, पहले नॉलेज सी किहड़े रस्ते तो आईए, कितना टाइम लगेगा, गड्डी राही पहुंचांगे, की वाहिक साधन होगा, तुरके जावांगे। किसी बंदे नूं ज्ञान होवे कि श्री अमृतसर साहब कितने पंजों आएगा, जे उन्हों ज्ञान नहीं वो गुरु के दरबार तक किवें पहुंचेगा। गुरु तक पहुंचने लिए ज्ञान चाहिए, पर जो तुम गुरु को आओगे उत्थे सात संगत बड़ी कमाल की खेड है। इत्थे ज्ञान तो बाद ध्यान का सफर शुरू होंगे और गुरु सिख दे कोलों सारा ही ज्ञान खो लेंगे। जेडे लोग गुरु को आके भी ज्ञान को रख लेंगे ने, माफ करो, उन्होंने ध्यान का सफर शुरू नहीं हो पाता, वो ज्ञान बिच ही उलझे रहेंगे। आ किवें हो गया, आ किस तरह हो गया, आ इस तरह चाहिए। सात संगत वो ज्ञान में गुरु को आते उलझे ने, ध्यान का सफर शुरू नहीं हो पाता। ज्ञान की पातशाह ने वडियाई की है, यह हजूर ने वचन कहा, भाई ज्ञान चाहिए, कुंभ बदला जल रह, जल बिन कुंभ ना हो, ज्ञान का बदला मन रह, गुर बिन ज्ञान न हो। जो तुम गुरु को आओगे, गुरु सिख के कोलों सारा ही ज्ञान खो लेंगे। जे गुरु के कोल आके भी अपना ज्ञान सिख ने अपने कोल रखा, वो सिखी का सफर आरंभ नहीं कर सकेगा। इत्थे सब कुछ समर्पण करना पैंदा, सब कुछ समझ अकल ज्ञान होंदिया भी अज हजूर कहिंदे ने अपना ज्ञान छड के कह गुरु नू कि ज्यों पावे त्यों मोहे प्रतपाल। हे वाहिगुरु, हे अकाल पुरख जी, हे सतगुरु, जिवें तुहानू पाउंदा तिवें मेरी प्रतपालना करो। इहदा मतलब मेरा कोई ओझ, मेरा ज्ञान, मेरी समझ, मेरी अकल नहीं है, जिवें तुहानू पाउंदा। तुहानू पाउंदा दा अर्थ है समर्पण कर दिता, अपना कोई ज्ञान, अपनी समझ, अकल वरतनी नहीं। गुरु तक आने लई ज्ञान चाहिए, पर गुरु दे कोल आके ज्ञान छड़ना पैंदा। साध संगत ज्ञान इस तरह है जिवें किसी कमरे में कोई समान भर के रखा हुआ है, फर्नीचर रखा हुआ है। ध्यान इस तरह है जिवें वो कमरा सब कुछ खाली हो गया, जिन्नी देर उस कमरे में समान भरे है उन्नी देर तुहाडा ध्यान उस समान वल जांदा है कि किस चीज का बनया, किहड़ी लक्कड़ का बनया, किहड़े लोहे का बनया, की लग्या होया है। उन्नी देर तुहाडा ध्यान वो कमरे में पए हुए समान दीआं धातां वल ज्ञान रूप में जांदा है। पर जदों ध्यान सफर शुरू होंदा है, मन नूं कमरे चों सब कुछ कढ दित्ता। फिर इस तरह है जदों अंदर हिरदे दे कमरे चों ज्ञान सारा ही कढ दित्ता, मैनूं कुछ भी नहीं पता, उदों सात संगत होमे मुक जांदी है, सिर्फ निरंकार रह जांदा है। और ये याद रखो, उदों सात संगत मैं मुक जांदी है, सिर्फ उही रह जांदा है। उत्थों ध्यान दा सफर शुरू होंदा, जिन्नी देर मैं ना मुके, ज्ञान ना मुके, उन्नी देर ध्यान का सफर शुरू नहीं होगा। इसलिए गुरु के कोल आके सिख ने ज्ञान छड़ देना है और गुरु के कोलों ध्यान भाव बिल्कुल शून्य खाली हो जाना। यही हम साड़ी जे उदाहरण समझो, भाई लहना साहब धन गुरु अंगद देव महाराज सच्चे पातशाह, भाई लहना जी पढ़े लिखे ने, बाणिया कतरिया के पुत्र ने, सात संगत उन्नी भी वरे दुकान की है, हिसाब किताब व्यापार किया है, किवें बेनीफिट होंगे, लाभ किवें होंगे, सौदा किवें लेना, किवें बेचना, इहदा मतलब बड़ा पढ़िया लिखिया बंदा है। ज्ञानवान पढ़िया लिखिया बंदा ही कोई दुकान कर सकता है, उन्हें पूरी नॉलेज होगी व्यापार की, बिजनेस की। पर जदों सात संगत वह ज्ञान चलदिया चलदिया गुरु का ज्ञान शुरू होया, बाहरी ज्ञान ने सात संगत श्री करतारपुर साहब तक ले आंदा और धन गुरु नानक साहब महाराज तक आ गए। उत्थों पातशाह ने कहा, लैणिया हुण ध्यान का सफर शुरू हुंदा है, ਇਹ ਗਿਆਨ ਛੱਡਣਾ ਪੈਂਦਾ ਫਿਰ ਇਹ ਗਿਆਨ ਛੱਡਣ ਦੀ ਐਗਜ਼ਾਮਪਲ ਨਹੀਂ ਤੇ ਹੋਰ ਕੀ ਹੈ ਪਾਤਸ਼ਾਹ ਕਹਿੰਦੇ ਨੇ ਲੈਣਿਆ ਆਹ ਦਰਖਤ ਨੂੰ ਮਠਿਆਈ ਲੱਗੀ ਹੈ ਝਾੜੋ ਕਾ ਜਰਾ ਹੁਣ ਬੰਦੇ ਦਾ ਬਿਆਨ ਤਾਂ ਕਹਿੰਦੇ ਵੀ ਦਰਖਤ ਨੂੰ ਮਠਿਆਈ ਲੱਗ ਹੀ ਨਹੀਂ ਸਕਦੀ ਗਿਆਨ ਤਾਂ ਇਹ ਕਹਿੰਦਾ ਦਰਖਤਾਂ ਨੂੰ ਮਠਿਆਈ ਕਿੱਥੋਂ ਲੱਗਦੀ ਹੈ ਗਿਆਨ ਤਾਂ ਇਹ ਕਹਿੰਦਾ ਜੇ ਇਹ ਗਲਤ ਗੱਲ ਹੈ ਪਰ ਗੁਰੂ ਦੇ ਕੋਲ ਆ ਕੇ ਗਿਆਨ ਛੱਡਣਾ ਪੈਂਦਾ ਉੱਥੇ ਬਿਲਕੁਲ ਖਾਲੀ ਸ਼ੂਨਿਆ ਹੋਣਾ ਪੈਂਦਾ ਜੋ ਗੁਰ ਕਹੇ ਸੋਈ ਭਲ ਮੰਨੋ ਜਦੋਂ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ ਗਿਆਨ ਗੁਰੂ ਅੱਗੇ ਸਮਰਪਣ ਕਰ ਦੇਈਦਾ ਹੱਥ ਜੋੜ ਕੇ ਸਾਧ ਸੰਗਤ ਹੁਕਮ ਮੰਨ ਕੇ ਮਠਿਆਈ ਝਾੜਨ ਲੱਗ ਪਏ ਕਿਸੇ ਨੇ ਪੁੱਛਿਆ ਲੈਣਿਆ ਤੈਨੂੰ ਕੀ ਹੋ ਗਿਆ ਤੂੰ ਤਾਂ ਪੜ੍ਹਿਆ ਲਿਖਿਆ ਗਿਆਨ ਸਮਝ ਹੈ ਹੱਟ ਹਿਸਾਬ ਕਿਤਾਬ ਕਰਨ ਵਾਲੇ ਦਰਖਤਾਂ ਨੂੰ ਵੀ ਕੋਈ ਮਠਿਆਈ ਲੱਗਦੀ ਹੈ ਦਰਖਤਾਂ ਤੋਂ ਵੀ ਕੋਈ ਮਠਿਆਈਆਂ ਝੜਦੀਆਂ ਨੇ ਭਾਈ ਲਹਿਣਾ ਸਾਹਿਬ ਦਾ ਜਵਾਬ ਸੁਣਿਓ ਇੱਕੋ ਗੱਲ ਕਹੀ ਸੱਜਣੋ ਮੈਨੂੰ ਨੀ ਪਤਾ ਦਰਖਤ ਨੂੰ ਮਠਿਆਈ ਲੱਗਦੀ ਹੈ ਤੇ ਨਹੀਂ ਲੱਗਦੀ ਮੈਨੂੰ ਸਿਰਫ ਇੰਨਾ ਹੀ ਪਤਾ ਦਰਖਤ ਨੂੰ ਮਠਿਆਈ ਲੱਗਣ ਦਾ ਹੁਕਮ ਮੇਰੇ ਗੁਰੂ ਦਾ ਹੁਕਮ ਹੈ ਮੈਨੂੰ ਇਹ ਨੀ ਪਤਾ ਦਰਖਤਾਂ ਨੂੰ ਮਠਿਆਈ ਲੱਗਦੀ ਹੈ ਕਿ ਨਹੀਂ ਲੱਗਦੀ ਮੈਂ ਸਿਰਫ ਗੁਰੂ ਦਾ ਹੁਕਮ ਮੰਨਿਆ ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਉੱਥੇ ਗਿਆਨ ਨਹੀਂ ਫਿਰ ਚੱਲ ਸਕਦਾ ਉੱਥੇ ਮੂਹਰੇ ਕੋਈ ਆਰਗੂਮੈਂਟ ਨਹੀਂ ਹੈ ਮਾਫ ਕਰਿਓ ਸਾਡੇ ਤਾਂ ਸਵਾਲ ਹੀ ਨਹੀਂ ਮੁੱਕ ਰਹੇ ਕਿੰਨੇ ਦਹਾਕੇ ਗੁਜ਼ਰਦੇ ਸਾਡੇ ਸਵਾਲ ਖਤਮ ਨਹੀਂ ਹੋਏ ਅਜੇ ਤਾਂ ਕੋਈ ਉਹ ਸਵਾਲ 20 ਸਾਲ ਤੋਂ ਲੋਕਾਂ ਨਾਲ ਖੜੇ ਆਹ ਕਿਸ ਤਰ੍ਹਾਂ ਹੈ ਜੀ ਆਹ ਕਿਸ ਤਰ੍ਹਾਂ ਹੈ ਗਿਆਨ ਗੁਰੂ ਕੋਲ ਆ ਕੇ ਛੱਡ ਦੇਈਦਾ ਧਿਆਨ ਦਾ ਸਫ਼ਰ ਸ਼ੁਰੂ ਹੋ ਜਾਂਦਾ ਉੱਥੇ ਸਭ ਕੁਝ ਛੱਡਣਾ ਪੈਂਦਾ ਜਰਮਨੀ ਦਾ ਇੱਕ ਵਿਗਿਆਨੀ ਇੱਕ ਬਹੁਤ ਵੱਡਾ ਜਰਮਨ ਦਾ ਸਾਧੂ ਹੋਇਆ ਰਮਨ ਉਹਦੇ ਕੋਲ ਆਇਆ ਉਹ ਕਹਿੰਦਾ ਜੀ ਮੈਂ ਬਹੁਤ ਵੱਡਾ ਵਿਗਿਆਨੀ ਹੈ ਕੁਦਰਤ ਦਾ ਖੋਜੀ ਹੈ ਬਾਹਰੋਂ ਖਗੋਲ ਭੂਗੋਲ ਦਾ ਵਿਗਿਆਨ ਰੱਖਦਾ ਮੈਂ ਤੁਹਾਡੇ ਕੋਲੋਂ ਹੁਣ ਰੱਬ ਦਾ ਰਾਹ ਸਿੱਖਣ ਵਾਸਤੇ ਆਇਆ ਤੇ ਕਹਿੰਦੇ ਨੇ ਉਹ ਰਮਨ ਨੇ ਜਵਾਬ ਦਿੱਤਾ ਜੇ ਤੂੰ ਮੇਰੇ ਕੋਲ ਸਿੱਖਣ ਵਾਸਤੇ ਆਇਆ ਤੂੰ ਗਲਤ ਜਗ੍ਹਾ ਤੇ ਆ ਗਿਆ ਜੇ ਸਿੱਖਣਾ ਫਿਰ ਕਿਸੇ ਹੋਰ ਕੋਲ ਜਾ ਜੇ ਤੂੰ ਸਿੱਖਣ ਵਾਸਤੇ ਆਇਆ ਫਿਰ ਤੂੰ ਗਲਤ ਜਗ੍ਹਾ ਤੇ ਆ ਗਿਆ ਫਿਰ ਕਿਸੇ ਹੋਰ ਕੋਲ ਜਾ ਮੇਰੇ ਕੋਲ ਅੱਗੇ ਤਾਂ ਸਭ ਕੁਝ ਛੱਡਣਾ ਪੈਂਦਾ ਜੇ ਰੱਬ ਨੂੰ ਮਿਲਣਾ ਫਿਰ ਸਿੱਖਣਾ ਕੁਝ ਨਹੀਂ ਸਭ ਕੁਝ ਛੱਡਣਾ ਪੈਂਦਾ ਸਿੱਖਿਆ ਹੋਇਆ ਵੀ ਛੱਡਣਾ ਪੈਂਦਾ ਜੇ ਸਿੱਖਣ ਵਾਸਤੇ ਆਇਆ ਗਲਤ ਜਗ੍ਹਾ ਤੇ ਆ ਗਿਆ ਕਹਿਣ ਤੋਂ ਭਾਵ ਇਹ ਹੈ ਵੀ ਗਿਆਨ ਹੋਣਾ ਚਾਹੀਦਾ ਪਰ ਗਿਆਨ ਤੋਂ ਬਾਅਦ ਧਿਆਨ ਦਾ ਸਫ਼ਰ ਵੀ ਸ਼ੁਰੂ ਹੋਣਾ ਚਾਹੀਦਾ ਉਹ ਧਿਆਨ ਦੇ ਸਫ਼ਰ ਦੀ ਇਹ ਨਿਸ਼ਾਨੀ ਹੈ ਜਿੱਥੇ ਆਪਣੀ ਕੋਈ ਅਕਲ ਸਮਝ ਬੁੱਧੀ ਮਤ ਨਹੀਂ ਗੁਰੂ ਨੂੰ ਇੱਦਾਂ ਹੀ ਕਹਿਣਾ ਜਿਉਂ ਭਾਵੇ ਤਿਉਂ ਮੋਹੇ ਪ੍ਰਤਪਾਲ ਜਿਵੇਂ ਤੁਹਾਨੂੰ ਭਾਉਂਦੇ ਬਸ ਰੱਖ ਲਓ ਇੱਥੇ ਕੋਈ ਆਪਣਾ ਗਿਆਨ ਹੈ ਇਹ ਵੀ ਨਹੀਂ ਪੁੱਛਿਆ ਗਿਆ ਮਹਾਰਾਜ ਮੈਨੂੰ ਕੋਈ ਪਾਠ ਦੇ ਦਿਓ ਮੈਨੂੰ ਕੋਈ ਮਹਾਰਾਜ ਜੁਗਤ ਦੇ ਦਿਓ ਮੈਨੂੰ ਕੋਈ ਜਾਪ ਦੱਸ ਦਿਓ ਨਹੀਂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਬਸ ਧਿਆਨ ਦਾ ਸਫ਼ਰ ਇਹ ਹੈ ਸਿੱਖ ਨੇ ਗਿਆਨ ਛੱਡ ਕੇ ਕਹਿਣਾ ਜਿਉਂ ਭਾਵ ਹੈ ਤਿਉਂ ਮੋਹੇ ਪ੍ਰਤਪਾਲ ਸਾਧ ਸੰਗਤ ਜਿਨ੍ਹਾਂ ਦਾ ਧਿਆਨ ਦਾ ਸਫ਼ਰ ਸ਼ੁਰੂ ਹੋਇਆ ਉਹ ਅਥਾਹ ਨਿਮਰਤਾ ਵਿੱਚ ਚਲੇਗਾ ਇੱਕ ਚੀਜ਼ ਹੋਰ ਸਮਝੋ ਗਿਆਨ ਹੁਣੇ ਪੈਦਾ ਕਰਦਾ ਗਿਆਨ ਛੱਡ ਦੋਗੇ ਨਿਮਰਤਾ ਪੈਦਾ ਹੁੰਦੀ ਇਹਦਾ ਭਾਵ ਅਰਥ ਇਹ ਵੀ ਨਾ ਲਿਓ ਪੜ੍ਹਨਾ ਨਹੀਂ ਚਾਹੀਦਾ ਸੁਣਨਾ ਨਹੀਂ ਚਾਹੀਦਾ ਸਿੱਖਣਾ ਨਹੀਂ ਚਾਹੀਦਾ ਉਹ ਇੱਕ ਅਲੱਗ ਵਿਸ਼ਾ ਪਰ ਸਭ ਕੁਝ ਸੁਣਨ ਪੜ੍ਹਨ ਸਿੱਖਣ ਤੋਂ ਬਾਅਦ ਅੱਗੇ ਸਫ਼ਰ ਸ਼ੁਰੂ ਹੁੰਦਾ ਸਿੱਖਣਾ ਹੀ ਇਹ ਹੈ ਕਿ ਮੇਰਾ ਮੁਜਮ ਹੈ ਕਿਛ ਨਹੀਂ ਸਿੱਖਣਾ ਹੀ ਇਹ ਹੈ ਕਿ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗਦਾ ਮੇਰਾ ਜਦੋਂ ਆਹ ਕੁਛ ਸਿੱਖ ਲੈਂਦਾ ਉਦੋਂ ਸਾਧ ਸੰਗਤ ਧਿਆਨ ਦਾ ਸਫ਼ਰ ਸ਼ੁਰੂ ਹੁੰਦਾ ਇਹ ਯਾਦ ਰੱਖੋ ਬਾਹਰੀ ਤੌਰ ਤੇ ਗਿਆਨ ਹੋਣਾ ਚਾਹੀਦਾ ਪਰ ਧਿਆਨ ਦਾ ਸਫ਼ਰ ਸ਼ੁਰੂ ਹੋਵੇ ਉਦੋਂ ਗਿਆਨ ਦਾ ਹੰਕਾਰ ਛੱਡਣਾ ਪੈਂਦਾ ਭਾਈ ਵੀਰ ਸਿੰਘ ਹੋਰਾਂ ਇੱਕ ਰਬਾਈ ਲਿਖੀ ਹੈ ਉਹ ਕਹਿੰਦੇ ਮੈਂ ਬੜਾ ਗਿਆਨ ਇਕੱਠਾ ਕੀਤਾ ਜਿੱਥੇ ਕਿਸੇ ਨੇ ਦੱਸਿਆ ਉਹਦੇ ਕੋਲੋਂ ਸਿੱਖਦਾ ਰਿਹਾ ਧਰਮ ਦਾ ਗਿਆਨ ਔਰ ਸਿੱਖ ਧਰਮ ਦੇ ਅੰਦਰ ਸਾਧ ਸੰਗਤ ਅਸੀਂ ਭਾਈ ਵੀਰ ਸਿੰਘ ਹੋਰਾਂ ਨੂੰ ਸੰਤ ਕਵੀ ਮੰਨਦੇ ਹਾਂ ਕਿਉਂ ਉਹਨਾਂ ਦੀਆਂ ਰਬਾਈਆਂ ਜਿਹੜੀਆਂ ਨੇ ਲਿਖਤਾਂ ਜਿਹੜੀਆਂ ਨੇ ਉਹ ਟੁੱਟੀਆਂ ਸੁਰਤਾਂ ਨੂੰ ਰੱਬ ਵੱਲ ਦੇ ਪਾਸੇ ਪ੍ਰੇਰਦੀਆਂ ਨੇ ਜੋੜਦੀਆਂ ਨੇ ਰੱਬ ਨਾਲ ਉਹਨਾਂ ਇੱਕ ਰਵਾਈ ਲਿਖੀ ਕਹਿੰਦੇ ਸਿਰ ਕੱਚ ਕੌਲ ਬਣਾ ਹੱਥ ਲੀਤਾ ਪੜਿਆਂ ਦੁਆਰੇ ਫਿਰਿਆ ਬੜਾ ਗਿਆਨ ਇਕੱਠਾ ਕੀਤਾ ਦਰ ਦਰ ਦੇ ਟੁੱਟ ਮੰਗ ਮੰਗ ਪਾਏ ਤੁੰਨ ਤੁੰਨ ਕੇ ਇਹ ਭਰਿਆ ਭਰਿਆ ਵੇਖ ਅਫਰਿਆ ਮੈਸਾ ਕੁਝ ਸਾਲਾਂ ਬਾਅਦ ਅਫਰ ਗਿਆ ਮੈਨੂੰ ਤਾਂ ਗਿਆਨ ਹੀ ਬਹੁਤ ਆ ਗਿਆ ਹੁਣ ਹੁਣ ਤਾਂ ਜਿਹਦੇ ਨਾਲ ਮਰਜ਼ੀ ਬਹਿਸ ਕਰ ਲਓ, ਜਿਹਦੇ ਨਾਲ ਮਰਜ਼ੀ ਕੋਈ ਮੇਰਾ ਵਿਚਾਰ ਕਰ ਲੈ, ਜਿੱਥੋਂ ਮਰਜ਼ੀ ਕੋਈ ਆ ਕੇ ਵਿਚਾਰ ਕਰੇ, ਕਹਿੰਦੇ ਅਫਰ ਗਿਆ ਮਨ, ਵਿਗਿਆਨ ਬੜਾ। ਕਈ ਵਾਰ ਇਸ ਗੱਲ ਦੀ ਵੀ ਅਫਰ ਅੰਦਰ ਜਾਂਦਾ, ਬੰਦਾ ਮੈਨੂੰ ਤਾਂ 20 ਸਾਲ ਹੋ ਗਏ ਜੀ ਕਥਾ ਕਰਦੇ, ਮੈਨੂੰ ਤਾਂ 40 ਸਾਲ ਹੋ ਗਏ ਜੀ ਇਸ ਪੀਰੀਅਡ ਵਿੱਚ, ਇੱਥੇ ਸਾਲਾਂ ਦਾ ਕੋਈ ਤਕਾਜਾ ਨਹੀਂ, ਨਾ ਸਨਿਓਟੀ, ਨਾ ਕੋਈ ਰਿਜ਼ਰਵੇਸ਼ਨ। ਇੱਥੇ ਜਿੰਨੀ ਜਲਦੀ ਕੋਈ ਢਹਿ ਜਾਏ, ਉਨੀ ਜਲਦੀ ਗੁਰੂ ਨਾਨਕ ਉਹਨੂੰ ਆਪਣਾ ਬਣਾ ਲੈਂਦੇ ਨੇ। ਗਿਆਨ ਦਾ ਹੰਕਾਰ ਛੱਡਣਾ ਪੈਂਦਾ। ਕਹਿੰਦੇ ਦਰ ਦਰ ਦੇ ਟੁੱਪ ਮੰਗ ਮੰਗ ਪਾਏ, ਤੁਨ ਤੁਨ ਕੇ ਭਰਿਆ ਭਰਿਆ ਵੇਖ ਅਫਰਿਆ ਮੈਂ ਸਾਂ, ਜਾਣਾ ਪੰਡਿਤ ਹੋਇਆ ਚਿੱਤ ਜਾਇਆ। ਹੁਣ ਮੈਂ ਗਿਆਨੀ ਹੋ ਗਿਆ, ਜਾਣਾ ਪੰਡਿਤ ਹੋਇਆ। ਕਹਿੰਦੇ ਫੇਰ ਇਹ ਅਫਰ ਗਿਆ ਮਨ ਗਿਆਨ ਨਾਲ, ਕਿ ਮੈਨੂੰ ਤਾਂ ਬਹੁਤ ਗਿਆਨ ਹੈ। ਪਰ ਇੱਕ ਦਿਨ ਫਿਰ ਐਸਾ ਆਇਆ ਜਿੱਦਣ ਮੈਂ ਗੁਰੂ ਦੇ ਅੱਗੇ ਇਹ ਭਰਿਆ ਗਿਆਨ ਦਾ ਕਚਕੌਲ ਰੱਖਿਆ, ਜਿੱਦਣ ਸੁਰਤੀ ਨੇ ਗਿਆਨ ਛੱਡ ਕੇ ਧਿਆਨ ਦਾ ਸਫ਼ਰ ਸ਼ੁਰੂ ਕੀਤਾ, ਉਦਣ ਸਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਰੱਖਿਆ, ਗੁਰੂ ਗ੍ਰੰਥ ਸਾਹਿਬ ਚੋਂ ਆਵਾਜ਼ ਆਈ, ਮੈਨੂੰ ਬੁੱਧ ਤੇ ਗਿਆਨੀਆਂ ਦੀ ਲੋੜ ਨਹੀਂ, ਮੈਨੂੰ ਤੇਰੇ ਗਿਆਨ ਦੀ ਜ਼ਰੂਰਤ ਨਹੀਂ। ਸੱਜਣਾ, ਜਿਹੜਾ ਗਿਆਨ ਪੜ ਕੇ ਹੰਕਾਰ ਵਿੱਚ ਆ ਜਾਏ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਨਜ਼ਰ ਵਿੱਚ ਮੂਰਖ ਹੈ, ਪੜਿਆ ਹੋਇਆ ਨਹੀਂ ਹੈ। ਇੱਕ ਦਿਨ ਕੱਚ ਕੌਲ ਲੈ ਗਿਆ ਜਾਂ ਮੁਰਸ਼ਦ ਦੇ ਧਰਿਆ, ਜਦੋਂ ਗੁਰੂ ਅੱਗੇ ਸਿਰ ਝੁਕਾਇਆ, ਅੰਦਰੋਂ ਆਵਾਜ਼ ਆਈ ਕਿ ਪੜਿਆ ਮੂਰਖ ਆਖੀਏ, ਜਿਸ ਲੱਭ ਲੋਭ ਅਹੰਕਾਰਾ। ਮੇਰੀ ਨਜ਼ਰ ਤਾਂ ਪੜਿਆ ਮੂਰਖ, ਇਹ ਗੱਲ ਗੁਰੂ ਨੇ ਕਹੀ। ਇੱਕ ਦਿਨ ਕੱਚ ਕੌਲ ਲੈ ਗਿਆ ਜਾਂ ਮੁਰਸ਼ਦ ਦੇ ਧਰਿਆ, ਝੂਠ ਝੂਠ ਕਰ ਉਸੋ ਲਟਾਇਆ, ਸਾਰਾ ਖਾਲੀ ਕਰਿਆ। ਕਹਿੰਦੇ ਫਿਰ ਮਲ ਮਲ ਕੇ ਫਿਰ ਧੋਤਾ ਇਸ ਨੂੰ, ਗੁਰੂ ਨੇ ਕਿਹਾ ਸੇਵਾ ਕਰ ਜਾ, ਬਾਹਰੋਂ ਭਾਂਡੇ ਮਾਂ ਤੇਰੀ ਅੰਦਰ ਦੀ ਸੁਰਤ ਮੰਜੀ ਜਾਵੇ, ਜੋੜੇ ਚਾਰ ਕਿਸੇ ਦੇ ਤੇਰੀ ਅੰਦਰ ਦੀ ਮਹਿਲ ਉਤਰ ਜਾਏ, ਤੇਰੇ ਅੰਦਰ ਨਿਮਰਤਾ ਪੈਦਾ ਹੋ ਜਾਏ। ਮਲ ਮਲ ਕੇ ਫਿਰ ਧੋਤਾ ਇਸ ਨੂੰ, ਮਹਿਲ ਇਲਮ ਦੀ ਲਾਹੀ, ਇਹਦਾ ਮਤਲਬ ਗਿਆਨ ਦੀ ਵੀ ਮਹਿਲ ਲੱਗਦੀ ਹੈ। ਵੇਖੋ ਇਹ ਕੱਚ ਕੌਲ ਲਿਸ਼ਕਿਆ ਵਾਗ ਕਮਲ ਦੇਖ ਲਿਆ। ਕਹਿੰਦੇ ਗੁਰੂ ਨੇ ਕਮਲ ਦੀ ਤਰ੍ਹਾਂ ਖਿਲਾਰ ਦਿੱਤਾ, ਇਹ ਲਿਸ਼ਕਾ ਦਿੱਤਾ ਜਿਹੜਾ ਮੈਲ ਨਾਲ ਭਰਿਆ ਸੀ, ਜਿਹੜਾ ਕਹਿੰਦਾ ਸੀ ਮੈਂ ਗਿਆਨੀ ਬਹੁਤ ਹੈ, ਹੁਣ ਉਹ ਕਹਿੰਦਾ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਜੋ ਕੁਛ ਕੀਆ ਸੋ ਹਰ ਕੀਆ, ਭੈਓ ਕਬੀਰ ਕਬੀਰ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਾਸ ਸਾਹਿਬ ਲਿਖਦੇ ਨੇ ਵੀ ਸੱਚਖੰਡ ਗਏ ਤੇ ਰੋਜ਼ ਸੱਚਖੰਡ ਚੋਂ ਕੀ ਲਿਆਉਂਦੇ ਨੇ ਜਾ ਕੇ ਆਪਣੇ ਸਿੱਖਾਂ ਨੂੰ ਵਰਤਾਉਣ ਵਾਸਤੇ। ਦੋ ਚੀਜ਼ਾਂ ਰੱਬ ਨੂੰ ਕਿਹਾ, ਹੇ ਅਕਾਲ ਪੁਰਖ ਸਭ ਤੋਂ ਕੀਮਤੀ ਚੀਜ਼ ਬਖਸ਼ਿਸ਼ ਕਰ। ਅਕਾਲ ਪੁਰਖ ਰੱਬ ਦੀ ਦਰਗਾਹ ਚੋਂ ਸਭ ਤੋਂ ਕੀਮਤੀ ਵਸਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਆਂਦੀ। ਰੱਬ ਨੇ ਕਿਹਾ ਸਭ ਤੋਂ ਕੀਮਤੀ ਵਸਤੂ ਹੈ ਨੌ ਨਿਬ ਨਾਮ। ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਸਭ ਤੋਂ ਕੀਮਤੀ ਹੈ। ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਚੀਜ਼ ਹੋਰ ਮੰਗ ਲਈ, ਉਹ ਵੀ ਦੇ ਦਿਓ, ਮੈਂ ਉਹ ਵੀ ਆਪਣੇ ਸਿੱਖਾਂ ਨੂੰ ਵਰਤਾਉਣੀ ਹੈ। ਕਿਉਂ ਪੁੱਛਿਆ ਅਕਾਲ ਪੁਰਖ ਰੱਬ ਪੁੱਛਦਾ ਕਿਹੜੀ ਚੀਜ਼ ਹੋਰ ਚਾਹੀਦੀ ਹੈ, ਸਭ ਤੋਂ ਉੱਤਮ ਤਾਂ ਨੌ ਨਿਬ ਅੰਮ੍ਰਿਤ ਨਾਮ ਹੈ। ਤੇ ਰੱਬ ਕੋਲੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਲਈ ਇੱਕ ਚੀਜ਼ ਹੋਰ ਲਿਆਂਦੀ, ਨੌ ਨਿਬ ਅੰਮ੍ਰਿਤ ਨਾਮ ਸਭ ਤੋਂ ਉੱਤਮ ਹੈ, ਪਰ ਜਿਹਦੇ ਵਿੱਚ ਨਾਮ ਨੇ ਟਿਕਣੇ ਉਹ ਵੀ ਦੇ ਦਿਓ। ਨਾਮ ਨੇ ਕਾਹਦੇ ਟਿਕਣੇ? ਨਿਮਰਤਾ ਵਿੱਚ, ਗਰੀਬੀ ਵਿੱਚ, ਸੰਤੋਖ ਵਿੱਚ, ਸਹਿਜ ਵਿੱਚ। ਇਸੇ ਲਈ ਭਾਈ ਗੁਰਦਾਸ ਜੀ ਲਿਖਦੇ, ਬਾਬਾ ਪੈਂਦਾ ਸੱਚਖੰਡ ਕੀ ਲਿਆਂਦਾ ਨੌ ਨਿਦ ਨਾਮ ਗਰੀਬੀ ਪਾਈ। ਸਿੱਖਾ ਹੰਕਾਰ ਛੱਡ ਕੇ ਨਿਮਰਤਾ ਦਾ ਭਾਂਡਾ ਚਾਹੀਦਾ, ਜਿਹਦੇ ਵਿੱਚ ਗੁਰੂ ਦਾ ਦਿੱਤਾ ਉਹ ਸ਼ਬਦ ਨਾਮ ਟਿਕਣਾ। ਬਿਨਾਂ ਸਹਿਜ ਸੰਤੋਖ ਨਿਮਰਤਾ ਤੋਂ ਸ਼ਬਦ ਨਹੀਂ ਟਿਕਦਾ। ਨਾਮ ਕੀਮਤੀ ਹੈ, ਪਰ ਉਹ ਭਾਂਡਾ ਵੀ ਕੀਮਤੀ ਹੈ ਜਿਹਦੇ ਵਿੱਚ ਟਿਕਦਾ, ਉਹ ਭਾਂਡਾ ਵੀ ਚਾਹੀਦਾ ਜਿਹਦੇ ਚ ਨਾਮ ਟਿਕਣਾ। ਉਦਾਹਰਣ ਕਰਕੇ ਆਪਾਂ ਸ਼ਬਦ ਦੇ ਅੱਗੇ ਚਲੀਏ, ਜਿੱਥੇ ਤੁਸੀਂ ਇਸ਼ਨਾਨ ਕੀਤਾ ਸ੍ਰੀ ਅੰਮ੍ਰਿਤਸਰ ਸਰੋਵਰ ਹੈ, ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸਥਾਨ ਹੈ। ਵਕਤ ਆਇਆ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਸ ਜਗ੍ਹਾ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਇਮਾਰਤ ਬਣਾਈ। اتحاس تمہوں پتہ سائیں میاں میر جی دے پاسوں نہیں رکھوا دیتی عمارت تیار ہو گئی. پھر بادشاہ نے کہا بھائی ہوں یہ چارش پھر اس سروور جل چڈیے باہر جل لیا کے سارا دن گرو دے سکھ سروور پاؤنڈے رہے. جدو گواں تو جل لیا کے سروور بھرتے رہے چار شپیرے عمارت دے بنیا چھوٹا سروور یہ اندر جل بھر دیتا جل نکو نک بھر گیا. پھر پادشاہ نے سکھان کیا کل تو یہ اشنان کرنا شروع کرو. سروور بھر کے کہتے ہیں سکھ آرام کر سو گئے رات پہ گئی سویرے اٹھ کے اشنان کریں گے. پادشاہ نے بہت بڑا کمبھ تیار کیتا ہے بڑا وڈی بخشش کر کے سروور دیتا ہے پر جدو سویرے سنگت جگی حیرانی بھی حد نہ رہی راتوں رات سروور وچوں سارا ہی پانی سک گیا. سویرے ویکھیا سروور خالی ہے. شری گرو ارجن دے مہاراج پاتشاہ آدھے نے سکھ بےنتی کرتے سچے پاتشاہ سروور کا پانی سک گیا ہے. مہاراج ایک ہی گھٹنا کٹی مہاراج تسی کہنے سی سروور اشنان کرنے واسطے ہے اتنے اشنان کریں گے مہاراج تسی انیا بخششاں کیتیاں جل سک گیا سروور دا. شری گرو ارجن دے مہاراج پاتشاہ نے کہا پھر انج کرو اتوں تھوڑی دوری دی وتھ تے سنتوک سر سروور ہے جنوں اج سنتوک سر سروور کہ اس جگہ تو پاتشاہ نے کہا بھائی جل لے مٹی لے کے آؤ پہلے اس سروور وچ پاؤ. ہن اینو جے واری طور تے وگیانک ڈنگ نال ویکھی ہے اینو اے ودوان کہن گے جی وہ ریتلی جگہ سی پانی تھلے ریتے وچ چلا گیا جیڑی جگہ تے سنتوک سر سروور اتو چیکنی مٹی پادشاہ نے بٹوا کے لیا کے سروور میں تھلے بچھائی پہ پانی ڈگ گیا. واری طور تے گل ٹھیک ہے پر دھن گرو ارجن دے مہاراج پر تک ہر نے جے گرو ارجن دے مہاراج چاہن تو رتے اتنے بھی جل ٹکا سکتے سی. گرو ارجن دے مہاراج تو رب نے میرے دھن گرو ارجن دے مہاراج پادشاہ چاہن وہ تو ریت اتنے بھی پانی ٹکا سکتے سی. گل سجنوں کلی ریتلی زمین دی جا سنتوک سر سروور تو لیا کے چکنی مٹی پاؤن دی نہیں گل باری ساکھی تو سکا نو سمجھا دی سی. وہ سکا تیرے اندر وی ہردے دے سروور بچ امرت نام روپی جل ادو ٹکنے جدو سنتوک دا تھلا لگا ہوئے گا. جے اندر سنتوک دا تھلا نہیں سہج دا تھلا نہیں نمرتا دا تھلا نہیں لگا تا سجنا ہردے دے سروور بچ وی نام جل ٹکنا نہیں. پادشاہ نے یہ سمجھاونا سی کوئی بھی گل حضور نے سمجھائی ہے باہروں درشتانت دے کے اندر دی گل سمجھائی ہے پر معاف کرو سڈا بٹھانت ہے اسی ہوں زیادہ پڑھ لگ گئے اسی کہنے باہر دی گل ہی نہ جی کرو سیدھا اندر ہی جانے سروور دے یہ تو اندر لے سروور دی گل کیتی ہے. ہے اندر بھی سروور پر سجنوں باہروں بھی رستہ جی راہی تم جانا پڑنا اے نہ کہیے جی باہر دے سروور دی کوئی گل نہیں باہر نہیں کچھ بھی اسی سیدھا اگے دیا گلا کرتے ہیں. گرو کرپا بخشش کرے سانو ساتھ سنگت ہنکار تو نجات ملے. یہ گیان نے بڑے جھگڑے پائے ہوئے نے ہوں گھر مینو اب ہی پتا ہے پر جدو تسی گرو کے در اتنے گیان تو دھیان کا سفر شروع کرو گے اتنے تمام گیان چڈنا پہنتا ہے. اتنے اس گل کا کوئی معنی نہیں کہ کن سال گیان پڑھدیا ہو گئے دسویں پاتشاہ نے تو مور ہی لاتی تسی روز پڑھتے ہو ہوں بھی پڑھتے آئے ہو کہنے گیان کا کہا مان کرنا نہیں تو کہنے دس سال بیس سال تیس سال چالیس سال پچاس سال ہو گئے تینوں کتھا کردیا. ایک گیان ہے ٹھیک ہے تینوں پچاس سال ہو گئے ہون گئے پر دسویں پاتشاہ نے کیا گیان نال رب نہیں ملنا پچاس سال شاید ساری عمر وکھیان کری چل یہ طریقہ ہی نہیں ہے رب نو ملن دا. جدن ملنے گیان چاہیے پر ادن گیان چڈ کے دھیان کا سفر شروع کرنا پینے واس پیو بخیان سو بیٹھ کے ایسے ہی ایسے سو بیس بتاؤ ساج کہوں سن لو سب جن پریم پیو تین پر پاؤ. جدو پریم تے دھیان کا سفر شروع ہوا ادو آ گل شروع ہوئی کوئی گیان نہیں کوئی نہیں پوچھا مہاراج مینوں جگت دسو مینو جاپ دسو مینو پاٹھ دسو نہیں سیدھا کیا جو پاو ہے تیوں موئے پرتپال مینو نہیں کچھ بھی آتا جنہیں تمہوں پاؤں تنہیں میری پرتپالنا کرو مینو اگنا تم جاو
پار برہم پرمیشر ست گر ہم بارک
ਅੰਦਰ ਸਤਿਗੁਰੂ ਜੀ ਕਿਰਪਾ ਕਰੋ, ਐਂ ਬਚਾਵੋ ਜਿਵੇਂ ਇੱਕ ਬਾਲਕ ਬੱਚੇ ਨੂੰ ਮਾਂ ਪਿਓ ਪਾਲਦੇ ਨੇ, ਏਦਾਂ ਪਾਲੋ। ਹੁਣ ਨਿੱਕੇ ਜਿਹੇ ਬੱਚੇ ਨੂੰ ਕੀ ਪਤਾ ਜੀ ਵੀ ਆਹ ਚੀਜ਼ ਗਰਮ ਹੈ, ਉਹਨੇ ਹੱਥ ਸਾੜ ਦੇਣਾ, ਉਹਦੇ ਕੋਲ ਤਾਂ ਗਰਮ ਪ੍ਰੈਸ ਵੀ ਆਪਾਂ ਪਰੇ ਰੱਖੀ ਦੀ ਹੈ, ਉਹਦੀ ਨਜ਼ਰ ਵਿੱਚ ਗਰਮ ਠੰਡਾ ਤੱਤਾ ਉਹਨੂੰ ਨੌਲੇਜ ਗਿਆਨ ਨਹੀਂ ਹੈ। ਜਿਵੇਂ ਛੋਟੇ ਬੱਚੇ ਨੂੰ ਮਾਂ ਪਿਓ ਪਾਲਦੇ ਨੇ, ਏਦਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਅਰਦਾਸ ਕਰ, ਪਾਤਸ਼ਾਹ ਮੈਨੂੰ ਗੁਣ ਔਗਣ ਪਾਪ ਪੁੰਨ ਦਾ ਸਮਝ ਨਹੀਂ ਹੈ, ਪਤਾ ਨਹੀਂ ਮੇਰੇ ਕੋਲੋਂ ਕਿੰਨੇ ਔਗਣ ਹੋ ਜਾਂਦੇ ਨੇ, ਮਹਾਰਾਜ ਆਪ ਬਚਾਓ। ਤਾਈਓ ਤਾਈ ਅਰਦਾਸ ਕਰਨ ਨੂੰ ਕਿਹਾ, ਸਿੱਖਾ ਚਿੱਤ ਜੋੜ ਕੇ ਕਹਿ ਦਿਆ ਕਰ, ਪਾਤਸ਼ਾਹ ਲਾਲ ਤੇਰੇ ਹੱਥ ਹੈ, ਜਿਵੇਂ ਤੈਨੂੰ ਪਾਉਂਦਾ ਤਿਵੇਂ ਰੱਖ ਲਓ, ਸਾਨੂੰ ਗਿਆਨ ਦੀ ਗੱਲ ਨਾ ਕਹੋ। ਮਹਾਰਾਜ ਠੀਕ ਹੈ ਗਿਆਨ ਚਾਹੀਦਾ, ਪਰ ਅਸੀਂ ਆਪਣੇ ਗਿਆਨ ਨਾਲ ਫਿਰ ਧੋਖਾ ਖਾ ਜਾਂਦੇ। ਵੱਡੇ ਵੱਡੇ ਗਿਆਨੀ ਬੰਦੇ ਧੋਖੇ ਖਾ ਗਏ, ਇੱਥੇ ਕੋਈ ਇਸ ਤਰ੍ਹਾਂ ਦਾ ਦਾਅਵਾ ਨਹੀਂ ਹੈ। ਜਿਨ੍ਹਾਂ ਨੂੰ ਲੋਕ 30-30 ਸਾਲ ਸੁਣਦੇ ਰਹੇ, ਜਿੱਦਣ ਗੁਰੂ ਨੇ ਮਿਹਰ ਦਾ ਹੱਥ ਚੁੱਕ ਲਿਆ, ਉਦੋਂ ਉਹਨਾਂ ਕੋਲੋਂ ਬਹੁਤ ਵੱਡੀਆਂ ਭੁੱਲਾਂ ਹੋਈਆਂ। ਇਸ ਲਈ ਗੁਰੂ ਅੱਗੇ ਹੱਥ ਜੋੜ ਕੇ ਅਰਦਾਸ, ਇੱਕੋ ਹੀ ਸਿਰਫ ਰਸਤਾ ਹੈ ਜਿੱਥੇ ਗੁਰੂ ਨੂੰ ਸਮਰਪਣ ਹੋ ਕੇ ਕਹਿਣਾ, ਪਾਤਸ਼ਾਹ ਜੀ ਕਿਰਪਾ ਕਰੋ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਮੱਝ ਕੇ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਜੀ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ, ਜਿਉਂ ਜਾਨੋ। ਜੇ ਰੱਬ ਗਿਣਨ ਲੱਗ ਜਾਏ ਨਾ ਵੀ ਗੁਣ ਔਗੁਣ ਕਿੰਨੇ ਆ, ਫਿਰ ਤਾਂ ਆਹ ਰਿਜਲਟ ਨਿਕਲਣਾ, ਕਿਤੇ ਗਣੋ ਅਸੰਖ ਔਗਣ ਮੇਰੇ ਆ, ਕਿਤੇ ਗਣੋ ਅਸੰਖ ਔਗਣ ਮੇਰੇ ਆ, ਕਿਤੇ ਗਣੋ ਅਸੰਖ ਔਗਣ ਮੇਰੇ, ਕਿਤੇ ਗਣੋ ਅਸੰਖ ਔਗਣ ਜੀ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆ, ਜਿਉਂ ਜਾਨੋ ਤਿਉਂ, ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ। ਪਾਤਸ਼ਾਹ ਏਦਾਂ ਰੱਖ ਲਓ ਜਿਵੇਂ ਮਾਂ ਪਿਓ ਆਪਣੇ ਬੱਚੇ ਨੂੰ ਕਿਰਪਾ ਕਰਕੇ ਰੱਖਦੇ ਨੇ। ਕਿਉਂ? ਚੰਚਲ ਮਤ ਬਾਰਕ ਬਪੁਰੇ ਕੀ ਸਰਪਨ ਕਰ ਮਿਲ। ਬੱਚੇ ਦੀ ਅਣਜਾਣ ਬੁੱਧ ਹੈ, ਉਹ ਤਾਂ ਅੱਗ ਨੂੰ ਵੀ ਚੁੱਕ ਲੈਂਦਾ, ਉਹ ਤਾਂ ਸੱਪ ਨੂੰ ਵੀ ਰੱਸੀ ਸਮਝ ਲੈਂਦਾ। ਪਾਤਸ਼ਾਹ ਕਿਰਪਾ ਕਰੋ, ਏਦਾਂ ਸਾਨੂੰ ਬਚਾਓ। ਇਸ ਤਰ੍ਹਾਂ ਪਾਤਸ਼ਾਹ ਅੱਗੇ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ, ਵਿਸ਼ਰਾਮ ਦੇ ਕੇ ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਹਨ।
ਨਿਰਗੁਣ ਗੁਣ ਨਾਹੀਂ ਕੋਈ, ਪਹੁੰਚ ਨਾ ਸਕੋ ਤੁਮਰੇ ਕਾਲ।
ਇਹ ਅਰਦਾਸ ਕਰਨੀ ਧਿਆਨ ਦੀ, ਦੁਨੀਆਂ ਜਾ ਕੇ ਪਾਤਸ਼ਾਹ ਮੂਹੇ ਨਿਰਗੁਣ ਗੁਣ ਨਾਹੀਂ ਕੋਈ, ਕੋਈ ਗੁਣ ਨਹੀਂ ਹੈ ਪਾਤਸ਼ਾਹ, ਅਸੀਂ ਨਿਰਗੁਣ ਹਾਂ, ਕਿਰਪਾ ਬਖਸ਼ਿਸ਼ ਕਰੋ। ਪਹੁੰਚ ਨਾ ਸਕਦੇ ਤੁਮਰੀ ਕਾਲ, ਜਿੰਨੀ ਤੁਸੀਂ ਮਿਹਰ ਕਿਰਪਾ ਬਖਸ਼ਿਸ਼ ਘਾਲਣਾ ਨਾਲ ਹੈ ਰੱਬ ਜੀ ਸਾਡੇ ਸਰੀਰ ਨੂੰ ਬਣਾਇਆ, ਅਸੀਂ ਤਾਂ ਉੱਥੋਂ ਤੱਕ ਵੀ ਨਹੀਂ ਪਹੁੰਚ ਸਕਦੇ। ਕਿਵੇਂ ਪਰਮਾਤਮਾ ਤੁਸੀਂ ਅੰਦਰ ਸਾਡੇ ਸਰੀਰ ਦੇ ਲੀਵਰ ਰੱਖੇ, ਕਿਡਨੀਆਂ ਰੱਖੀਆਂ, ਕਿਵੇਂ ਉਹ ਅੰਦਰ ਕੰਮ ਕਰ ਰਹੀਆਂ ਨੇ? ਦਿਨ ਗੁਜ਼ਰ ਕੇ ਰਾਤੀ ਮੰਦਾ ਸੁਣਦਾ, ਅੱਖਾਂ ਬੰਦ ਹੋ ਜਾਂਦੀਆਂ ਨੇ, ਕੰਨ ਬੰਦ ਨੇ, ਜ਼ੁਬਾਨ ਬੰਦ ਹੈ। ਸੁੱਤੇ ਪਏ ਬੰਦੇ ਨੂੰ ਨਜ਼ਰ ਆਉਂਦਾ ਨਹੀਂ, ਸੁੱਤੇ ਪਏ ਬੰਦੇ ਨੂੰ ਸੁਣਦਾ ਨਹੀਂ, ਸੁੱਤਾ ਪਿਆ ਬੰਦਾ ਬੋਲਦਾ ਨਹੀਂ। ਪਰ ਰੱਬ ਦੀ ਕਿੰਨੀ ਵੱਡੀ ਭਾਲ ਹੈ, ਉਹਦੀ ਘਾਲਣਾ, ਉਹਦੀ ਮਿਹਨਤ ਵੇਖੋ। ਸਰੀਰ ਸੁੱਤਾ ਪਿਆ, ਹਾਰਟ ਤਾਂ ਵੀ ਟਿਕ ਟਿਕ ਚੱਲਦਾ ਰਹਿੰਦਾ, ਹਾਰਟ ਨੂੰ ਸੁੱਤਿਆਂ ਵੀ ਚਲਾਉਂਦਾ। ਜੇ ਹਾਰਟ ਬੰਦ ਹੋ ਜਾਏ ਭਾਈ, ਫਿਰ ਨਾਲੇ ਕੰਮ ਖਤਮ, ਫਿਰ ਲੋਕ ਕਹਿੰਦੇ ਸੁੱਤਾ ਹੀ ਰਹਿ ਗਿਆ ਬੰਦਾ। ਇਹਨੂੰ ਹਾਰਟ ਨੂੰ ਕੌਣ ਚਲਾਉਂਦਾ? ਉਹ ਕਾਲ ਪੁਰਖ ਰੱਬ ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਹੁੰਚਣਾ ਸਕਦਾ ਤੁਮਰੀ ਕਾਲ ਅਸੀਂ ਤਾਂ ਤੇਰਾ ਸਰੀਰ ਬਣਾਉਣ ਵਾਲੀ ਘਾਲਣਾ ਦੇ ਲਾਬੇ ਵੀ ਨਹੀਂ ਜਾ ਸਕਦੇ
ਤੁਮਰੀ ਗਤ ਮਿਤ ਤੁਮਹੇ ਜਨ ਹੋ ਜੀਉ ਪਿੰਡ ਸਭ ਤੁਮਰੇ ਮਾਲ
ਪਾਤਸ਼ਾਹ ਤੁਹਾਡੀ ਗਤ ਮੈਂ ਤੁਸੀਂ ਜਾਣਦੇ ਹੋ ਹੇ ਪਾਤਸ਼ਾਹ ਜੀ ਤੁਹਾਡਾ ਤੁਹਾਨੂੰ ਹੀ ਪਤਾ ਹੈ ਹੇ ਗੁਰੂ ਅਕਾਲ ਪੁਰਖ ਵਾਹਿਗੁਰੂ ਜੀਓ ਪਿੰਡ ਜਿੰਦ ਤੇ ਸਰੀਰ ਸਭ ਤੁਮਰੋ ਮਾਲ ਇਹ ਤੁਹਾਡਾ ਹੀ ਬਣਾਇਆ ਹੋਇਆ ਕਿਵੇਂ ਸਰੀਰ ਚ ਜਿੰਦ ਟਕਾਈ ਹੈ ਕਿਵੇਂ ਜਿੰਦ ਨੂੰ ਸਰੀਰ ਚ ਰੱਖਿਆ ਇਹ ਤੇਰੀਆਂ ਤੁਹੀਓ ਜਾਣਦੇ ਅਕਾਲ ਪੁਰਖ ਵਾਹਿਗੁਰੂ ਕਦੋਂ ਕੱਢ ਲੈਂਦਾ ਦੇਖੋ ਮਰੇ ਸਰੀਰ ਚੋਂ ਘਟਦਾ ਨਹੀਂ ਕੁਛ ਵੀ ਮੈਡੀਕਲ ਸਾਇੰਸ ਨੇ ਮੰਨ ਲਿਆ ਮਰਨ ਤੋਂ ਕੁਝ ਘੰਟਿਆਂ ਦੇ ਵਿੱਚ ਵਿੱਚ ਮਰੇ ਸਰੀਰ ਦੇ ਕੁਝ ਪਾਰਟਸ ਕੱਢ ਕੇ ਜਿਉਂਦੇ ਸਰੀਰ ਚ ਪਾ ਦੇ ਉਹ ਕੰਮ ਕਰਦੇ ਨੇ ਲੋਕ ਮਰਨ ਤੋਂ ਪਹਿਲਾਂ ਅੱਖਾਂ ਦਾਨ ਕਰ ਜਾਂਦੇ ਨੇ ਮਰੇ ਸਰੀਰ ਦੇ ਪਾਰਟ ਕੱਢ ਕੇ ਜਿਉਂਦੇ ਸਰੀਰ ਚ ਪਾ ਦੇ ਉਹ ਕੰਮ ਕਰਦੇ ਸਰੀਰ ਚੋਂ ਘਟਦਾ ਕੁਝ ਨਹੀਂ ਪਰ ਫਿਰ ਵੀ ਸਰੀਰ ਨੂੰ ਆਪਾਂ ਕਹਿੰਦੇ ਇਹ ਮਰ ਗਿਆ ਡੈਥ ਹੋ ਗਈ ਕਿਉਂ ਰੱਬ ਨੇ ਜਿੰਦ ਕੱਢ ਲਈ ਪਾਈ ਕਿਹਨੇ ਸੀ ਉਹਨੇ ਹੀ ਪਾਈ ਸੀ ਜੀਓ ਪਿੰਡ ਹੇ ਕਾਲ ਪੁਰਖ ਵਾਹਿਗੁਰੂ ਇਹ ਜਿੰਦ ਪਿੰਡ ਸਰੀਰ ਸਭ ਤੁਸੀਂ ਰੱਖਿਆ
ਅੰਦਰ ਜਾਮੀ ਪੁਰਖ ਸੁਆਮੀ ਅਨਮੋਲ ਜਾਨ
ਧਿਆਨ ਵਿੱਚ ਚੱਲਦਿਆਂ ਚੱਲਦਿਆਂ ਹੁਣ ਗੁਰੂ ਦੇ ਦਰ ਉੱਤੇ ਇੱਥੇ ਸੁਰਤ ਆ ਗਈ ਜਿੱਥੇ ਜਾ ਕੇ ਇਹ ਵੀ ਸੁਰਤੀ ਨੇ ਕਹਿਣਾ ਵੀ ਮੈਂ ਕੁਛ ਕਹਿਣਾ ਹੀ ਨਹੀਂ ਹੈ ਮੈਂ ਕੁਝ ਮੰਗਣਾ ਹੀ ਨਹੀਂ ਹੈ ਮੈਂ ਰੱਬ ਨੂੰ ਕਹਿਣਾ ਹੀ ਨਹੀਂ ਜਦੋਂ ਬਿਲਕੁਲ ਅੰਦਰੋਂ ਖਾਲੀ ਹੋ ਗਏ ਉਦੋਂ ਸਿਰਫ ਤੂੰ ਰਹਿ ਗਿਆ ਮੈਂ ਵੀ ਮਿਟ ਗਿਆ ਜਦੋਂ ਤੂੰ ਰਹਿ ਗਿਆ ਫਿਰ ਉਹਨੂੰ ਕਹਿਣ ਦੀ ਕੁਝ ਲੋੜ ਹੈ ਜਦੋਂ ਜੀਓ ਜਿੰਦ ਤੇ ਉਹ ਇੱਕ ਹੋ ਜਾਏ ਫਿਰ ਉਹਨੂੰ ਕਹਿਣ ਦੀ ਕੀ ਲੋੜ ਹੈ ਉਹ ਤਾਂ ਅੰਤਰਜਾਮੀ ਹੈ ਇੱਥੋਂ ਤੱਕ ਧਿਆਨ ਫਿਰ ਸੁਰਤ ਨੂੰ ਲੈ ਜਾਂਦਾ ਜਿੱਥੇ ਸੁਰਤੀ ਨੇ ਮੰਗਣਾ ਨਹੀਂ ਕੁਝ ਵੀ ਕਹਿਣਾ ਨਹੀਂ ਕੁਝ ਇਹੋ ਕਹਿਣੇ ਹੀ ਵਾਹਿਗੁਰੂ ਤੁਸੀਂ ਅੰਤਰਜਾਮੀ ਹੋ ਅਨ ਬੋਲਤ ਹੀ ਜਾਨੋ ਹਾਲ ਅਸੀਂ ਕੀ ਬੋਲਣਾ ਸਾਡੇ ਵਿੱਚ ਕੀ ਹੈ ਤੁਸੀਂ ਸਭ ਕੁਝ ਬਿਨਾਂ ਬੋਲਦਿਆਂ ਹੀ ਜਾਣਦੇ
ਮਨ ਮਨ ਸੀਤਲ ਹੋਏ ਹਮਾਰੇ ਨਾਨਕ ਪ੍ਰਭ ਜੀ ਨਗਰ ਨਿਹਾਲ
ਹੇ ਅਕਾਲ ਪੁਰਖ ਵਾਹਿਗੁਰੂ ਨਗਰ ਕਰੋ ਮਿਹਰ ਕਰੋ ਕਿਰਪਾ ਬਖਸ਼ਿਸ਼ ਕਰੋ ਮੇਰਾ ਤਨ ਮਨ ਨਿਹਾਲ ਹੋ ਜਾਏ ਸੀਤਲ ਹੋ ਜਾਏ ਕਾਹਦੇ ਨਾਲ ਜੇ ਤੁਸੀਂ ਨਗਰ ਕਰਦੇ ਹੋ ਤਨ ਮਨ ਸ਼ਾਂਤ ਹੋ ਜਾਏ ਪਰ ਉਹਦੇ ਵਾਸਤੇ ਸਾਧ ਸੰਗਤ ਇਹ ਅਰਦਾਸ ਕਰਨੀ ਪੈਂਦੀ ਜਪਣ ਵਾਲਿਆਂ ਰੱਬ ਚ ਭੇਦ ਹੋਇਆ ਨੇ ਵੀ ਕਿ ਹਮ ਕੁੱਕਰ ਤੇਰੇ ਦਰਬਾਰ ਭੁੰਕੇ ਅੱਗੇ ਬਦਨ ਪਸਾਰ ਰੱਬ ਚ ਭੇਦ ਹੋਇਆ ਨੇ ਮੰਗਿਆ ਸੰਤਾਂ ਮੰਨੋ ਦੂਤਾਂ ਡੰਨੋ ਇਹ ਕੁਟਵਾਰੀ ਤੇਰੀ ਹੇ ਵਾਹਿਗੁਰੂ ਕਿਰਪਾ ਕਰੋ ਮੈਨੂੰ ਜਪਣ ਵਾਲਿਆਂ ਦੀ ਸੰਗਤ ਦਿਓ ਹਮ ਕੁੱਕਰ ਤੇਰੇ ਦਰਬਾਰ ਇੰਨੀ ਨਿਮਰਤਾ ਆਪਣੇ ਆਪ ਨੂੰ ਕੁੱਤਾ ਕਹਿ ਕੇ ਪੁਕਾਰਨਾ ਬਾਬਾ ਕਬੀਰ ਸਾਹਿਬ ਨੇ ਇੱਕ ਸਲੋਕ ਵਿੱਚ ਕਿਹਾ ਕਬੀਰ ਕੁੱਕਰ ਰਾਮ ਕੋ ਇੰਨੀ ਨਿਮਰਤਾ ਚਾਹੀਦੀ ਹੈ ਮੁਦੀਆ ਮੇਰੋ ਨਾਉ ਇਹਨੂੰ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਇੱਤੇ ਕੁੱਕਰ ਹੋਵੇ ਗੰਨਾ ਭੁੰਕਾ ਇਸ ਤਨ ਤਾਈ ਭਗਤ ਹੀਣ ਨਾਨਕ ਦੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਭਗਤੀ ਨਾ ਵੀ ਹੋਵੇ ਨਾਮ ਤਾਂ ਤੇਰਾ ਹੀ ਲੱਗਣਾ ਬਾਬਾ ਅਸੀਂ ਤਾਂ ਇੰਨਾ ਹੀ ਕਰ ਸਕਦੇ ਜਿਵੇਂ ਕਮਜ਼ੋਰ ਜਿਹਾ ਕੁੱਤਾ ਹੋਵੇ ਨਾ ਉਹ ਦੂਜਾ ਗਲੀ ਦੇ ਕੁੱਤਿਆਂ ਤੋਂ ਡਰਦਾ ਪਰ ਮੂੰਹ ਅੱਗੇ ਨੂੰ ਕਰਕੇ ਭੌਂਕਦਾ ਵੀ ਮੈਨੂੰ ਵੱਢ ਨਾ ਲੈ ਕਹਿੰਦੇ ਤੇਰੇ ਕੋਲ ਭਗਤੀ ਨਹੀਂ ਪਰ ਤੂੰ ਮੂੰਹ ਅੱਗੇ ਰੱਖ ਕੇ ਐ ਤਾਂ ਕਹਿੰਦੇ ਵਾਹਿਗੁਰੂ 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 ਜਿਹੜੇ ਖਸਮ ਦਾ ਨਾਮ ਲੈ ਰਿਹਾ ਉਹਨੇ ਆਪੇ ਰੱਖ ਲੈਣਾ ਉਹਨੇ ਆਪੇ ਬਚਾ ਲੈਣਾ ਗੁਰੂ ਕਿਰਪਾ ਕਰੇ ਅਸੀਂ ਗਿਆਨ ਤੋਂ ਅੱਗੇ ਧਿਆਨ ਦੇ ਸਫ਼ਰ ਤੱਕ ਕਰ ਸਕੀਏ ਆਓ ਲੜੀਵਾਰ ਪਾਵਨ ਸ਼ਬਦ ਜੋ ਰਾਮ ਕਲੀ ਰਾਗ ਅੰਦਰ ਹੈ ਇਸ ਪਾਵਨ ਸ਼ਬਦ ਦੇ ਸਲੋਕ ਦੀ ਵਿਚਾਰ ਨਾਲ ਜੁੜੀਏ
ਰਾਮ ਕਲੀ ਮਹੱਲਾ ਪੰਜਵਾ ਰੁੱਤੀ ਸਲੋਕ
ਲਖੋ ਸਤਨਾਮ ਸ੍ਰੀ ਵਾਹਿਗੁਰੂ ਰਾਮ ਕਲੀ ਰਾਗ ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਲੋਕ ਲਿਖਣ ਤੋਂ ਪਹਿਲਾਂ ਲਿਖਿਆ ਰੁੱਤੀ ਰੁੱਤੀ ਦਾ ਅਰਥ ਹੈ ਜਿਹੜੀਆਂ ਸ਼ੇਰ ਰੁੱਤਾਂ ਕੁਦਰਤ ਨਾਲ ਸੰਬੰਧਿਤ ਹੈ ਉਹਦੇ ਨਾਲ ਪਾਤਸ਼ਾਹ ਨੇ ਉਪਦੇਸ਼ ਜੋੜ ਕੇ ਸਾਨੂੰ ਸਮਝਾਇਆ ਭਾਈ ਸਰਦ ਰੁੱਤ ਵਿੱਚ ਕੀ ਹੁੰਦਾ ਬਸੰਤ ਰੁੱਤ ਵਿੱਚ ਕੀ ਹੈ ਸੁੱਕੇ ਹੋਏ ਦਰਖਤ ਵੀ ਹਰੇ ਹੋ ਜਾਂਦੇ ਨੇ ਕੁੰਡਾਂ ਫੁੱਟ ਜਾਂਦੀਆਂ ਨੇ ਇੱਦਾਂ ਜਿਹੜੇ ਲੋਕ ਸਰਦ ਤੇ ਗਰਮ ਵਿੱਚ ਝੜ ਜਾਂਦੇ ਨੇ ਹੰਕਾਰ ਹੋਣੀ ਈਰਖਾ ਦਵੇਸ਼ ਵਿਕਾਰਾਂ ਵਿੱਚ ਸੁੱਕ ਜਾਂਦੇ ਨੇ ਗੁਰੂ ਦੇ ਦਰ ਉੱਤੇ ਆ ਕੇ ਉਹਨਾਂ ਤੇ ਫਿਰ ਬਸੰਤ ਆ ਜਾਂਦੀ ਹੈ ਉਹ ਫਿਰ ਹਰੇ ਹੋ ਜਾਂਦੇ ਨੇ ਇਸ ਤਰ੍ਹਾਂ ਪਾਤਸ਼ਾਹ ਸਲੋਕ ਦਾ ਸਿਰਲੇਖ ਲਿਖਦੇ ਰੁੱਤੀ ਸਲੋਕ ਸਾਂਝੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਉਹ ਅਕਾਲ ਪੁਰਖ ਅਦੁੱਤੀ, ਅਕਾਲ ਪੁਰਖ ਰੱਬ ਜਿਹੜਾ ਸਰਵ ਵਿਆਪਕ ਹੈ, ਸਰਵ ਕਲਾ ਸਮਰੱਥ ਹੈ, ਓਮਨੀਪੋਟੈਂਟ ਹੈ, ਸਰਵ ਸ਼ਕਤੀਮਾਨ ਹੈ, ਉਹ ਅਕਾਲ ਪੁਰਖ ਇੱਕ ਓਅੰਕਾਰ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਾਬੂ ਚ ਰੱਖਿਆ, ਉਹ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਵੀ ਮਿਲਦਾ।
ਹਰ ਬੰਧਨ ਪਰਬ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਸ਼ਾ ਸਾਧ ਹੈ ਧੂਰ।
ਅੱਜ ਦੇ ਸ਼ਬਦ ਵਿੱਚ ਵੀ ਪਾਤਸ਼ਾਹ ਨੇ ਉਹੀਓ ਗੱਲ ਜਿਹੜੀ ਮੁੱਖ ਵਾਕ ਵਿੱਚ ਆ ਗਈ ਹੈ। ਭਾਈ ਗਿਆਨ ਛੱਡ ਕੇ ਧਿਆਨ ਦਾ ਸਫ਼ਰ ਸ਼ੁਰੂ ਕਰ, ਉੱਥੇ ਫਿਰ ਧਿਆਨ ਵਿੱਚ ਕੀ ਕਹਿਣੇ, ਕਰ ਬੰਧਨ ਪ੍ਰਭ ਪਾਰ ਬ੍ਰਹਮ ਵਾਂਛੋ ਸਾਧਾ ਧੂਰ। ਹੇ ਵਾਹਿਗੁਰੂ, ਮੇਰੀ ਬੰਦਨਾ ਅਰਦਾਸ ਬੇਨਤੀ ਹੈ ਆਪਣੇ ਸਾਧਾਂ ਦੀ, ਜਪਣ ਵਾਲਿਆਂ ਦੀ, ਗੁਰਸਿੱਖਾਂ ਦੀ, ਮੈਨੂੰ ਚਰਨ ਧੂੜ ਬਖਸ਼ਿਸ਼ ਕਰੋ।
ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰ ਪੂਰ।
ਮੇਰੇ ਅੰਦਰੋਂ ਆਪਾਂ ਖਤਮ ਹੋ ਗਏ, ਹਉਮੈ ਹੰਕਾਰ ਮਿਟ ਗਏ, ਆਪਾਂ ਛੱਡ ਕੇ ਹੇ ਵਾਹਿਗੁਰੂ ਮੈਂ ਤੇਰਾ ਨਾਮ ਭਜ ਸਕਾਂ, ਜਪ ਸਕਾਂ, ਕਿਰਪਾ ਕਰੋ। ਨਾਨਕ ਗੱਬਰ ਭੂਰ, ਤੁਸੀਂ ਤਾਂ ਨੱਕੋ ਨੱਕ ਭਰੇ ਹੋਏ ਹੋ, ਪਰ ਸਾਡੇ ਕੋਲੋਂ ਹੀ ਉਹ ਰਸ ਪੀਤਾ ਨਹੀਂ ਜਾਂਦਾ। ਕਿਉਂ? ਅਸੀਂ ਆਪੇ ਵਿੱਚ ਹਾਂ, ਹੰਕਾਰ ਵਿੱਚ ਹਾਂ। ਚਰਨ ਧੂੜ ਦੀ ਸਾਧ ਸੰਗਤ ਵਡਿਆਈ ਹੈ ਗੁਰਮਤ ਦੇ ਅੰਦਰ। ਪਾਤਸ਼ਾਹ ਨੇ ਬਚਨ ਕਹੇ ਚਰਨ ਧੂੜ ਦਾ ਅਰਥ, ਵੈਸੇ ਜੇ ਵਿਰਵਤਾ ਗਿਆਨ ਨਾਲ ਕਰਦੇ ਨੇ ਉਹ ਵੀ ਠੀਕ ਹੈ, ਮਾੜੀ ਗੱਲ ਨਹੀਂ ਹੈ, ਗਿਆਨ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਪਰ ਗਿਆਨ ਤੋਂ ਅੱਗੇ ਵੀ ਆਪਾਂ ਵਧਣਾ। ਗਿਆਨ ਤੱਕ ਇਹਨਾਂ ਨੇ ਝਗੜੇ ਵਿੱਚ ਰਹੀਏ, ਐਨ ਤਾਂ ਗੱਡਿਆਂ ਦੇ ਗੱਡੇ ਭਰ ਕੇ ਬ੍ਰਹਮਦਾਸ ਨੇ ਗਿਆਨ ਦੇ ਰੱਖੇ ਹੋਏ ਸੀ। ਪਾਤਸ਼ਾਹ ਨੇ ਸਭ ਗਿਆਨ ਨੂੰ ਕਿਹਾ ਨਾਨਕ ਲਿਖ ਇੱਕ ਗੱਲ, ਹੋਰ ਹੁਣ ਮੈਂ ਝਕਣਾ ਝਾਕ। ਸਾਧ ਸੰਗਤ, ਜੇ ਵਾਰੀ ਤੌਰ ਤੇ ਵਿਆਖਿਆ ਕਰੋ, ਚਰਨ ਧੂੜ ਦਾ ਅਰਥ ਨਿਮਰਤਾ। ਜੇ ਤੁਸੀਂ ਹੋਰ ਗਹਿਰਾਈ ਵਿੱਚ ਜਾਓ ਅਧਿਆਤਮ ਦੇ ਅਰਥ, ਡਾਕਟਰ ਰਤਨ ਸਿੰਘ ਜੱਗੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਕੋਸ਼ ਲਿਖਿਆ, ਉੱਥੇ ਚਰਨ ਧੂੜ ਦਾ ਅਰਥ ਲਿਖਿਆ ਹੋਇਆ, ਕਿਸੇ ਬੰਦਗੀ ਪੁਰਸ਼ ਦੇ ਨੰਗੇ ਪੈਰ ਜਦੋਂ ਧਰਤੀ ਦੇ ਕਣਾਂ ਨਾਲ ਛੂੰਹਦੇ ਨੇ ਉਹਨੂੰ ਚਰਨ ਧੂੜ ਕਹਿੰਦੇ ਨੇ। ਉਹਦੇ ਵਿੱਚ ਬਹੁਤ ਕੁਝ ਫਰਕ ਹੈ। ਜਿਹਨੂੰ ਪਾਤਸ਼ਾਹ ਨੇ ਕਿਹਾ ਦਾਨ ਮਹਿੰਦਾ ਤਲੀ ਖਾਕ, ਤਲੀ ਕਹਿੰਦੇ ਨੇ ਪੈਰ ਨੰਗੇ ਹੋਣ, ਦਾਨ ਮਹਿੰਦਾ ਤਲੀ ਖਾਕ ਦੇ ਮਿਲੇ ਤਾਂ ਮਸਤਕ ਲਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਗ ਧਿਆਈਏ, ਮੰਗਣਾ ਹੈ ਪਾਤਸ਼ਾਹ ਐਸੇ ਗੁਰਸਿੱਖਾਂ ਦੀ ਚਰਨ ਧੂੜ ਦਿਓ। ਸਾਧ ਸੰਗਤ, ਐਵੇਂ ਥੋੜੀ ਆਪਾਂ ਇਸ ਜਗ੍ਹਾ ਤੇ ਥਾਂ ਥਾਂ ਨਮਸਕਾਰ ਕਰ ਦਿਓ, ਪਤਾ ਕਿਉਂ? ਗੁਰੂ ਰਾਮਦਾਸ ਮਹਾਰਾਜ ਤੋਂ ਮੰਗੀਏ ਪਾਤਸ਼ਾਹ ਆਪਣੇ ਬਖਸ਼ਿਆਂ ਦੀ ਕਿਤੇ ਚਰਨ ਧੂੜ ਹੋਵੇ, ਉੱਥੇ ਸਾਡਾ ਮਸਤਕ ਲੱਗ ਜਾਏ, ਸਾਡੇ ਵੀ ਕਰਮ ਬਦਲ ਜਾਣ, ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦੇ। ਚਰਨ ਧੂੜ ਨਾਲ ਫਿਰ ਕੀ ਹੁੰਦਾ?
ਕਾਟਨ ਭੈ ਫਰਣ ਸੁਖ ਸਾਗਰ ਹਰ ਰਾਏ।
ਭਿਆਨਕ ਪਾਪ ਨਾਸ਼ ਹੋ ਜਾਂਦੇ ਨੇ ਚਰਨ ਧੂੜ ਨਾਲ। ਕਿਲਵਿਖ ਕਾਟਣ ਭੈ ਹਰਨ, ਅੰਦਰੋਂ ਡਰ ਖਤਮ ਹੋ ਜਾਂਦਾ। ਗੁਰਸਾਗਰ ਹਰ ਰਾਏ, ਉਹ ਸੁੱਖਾਂ ਦੇ ਸਾਗਰ ਗੁਰੂ ਦੇ ਨਾਲ ਰੱਬ ਨਾਲ ਮਿਲਾਪ ਹੁੰਦਾ।
ਦਿਆਲ ਦੁੱਖ ਭੰਜਣ ਨਾਨਕ ਨੀਤ ਪਿਆਈ।
ਇਹਨੇ ਫਿਰ ਗੁਰੂ ਦੀ ਕਿਰਪਾ ਬਖਸ਼ਿਸ਼ ਹੁੰਦੀ, ਪਾਪ ਕੱਟੇ ਜਾਂਦੇ ਨੇ। ਉਹੀਓ ਮਨ ਜਿਹੜਾ ਪਾਪ ਸੋਚਦਾ, ਉਹੀਓ ਮਨ ਜਿਹੜਾ ਬੁਰਾ ਬੁਰਾ ਸੋਚਦਾ, ਉਹੀਓ ਮਨ ਜਿਹੜਾ ਡਰ ਭੈ ਵਿੱਚ ਹੈ, ਉਹ ਦੀਨ ਦਿਆਲੂ ਅਕਾਲ ਪੁਰਖ ਵਾਹਿਗੁਰੂ ਦੇ ਦੁੱਖ ਭੰਜਣ ਨਾਮ ਨਾਲ ਜੁੜ ਕੇ ਨਿਤ ਧਿਆਉਂਦਾ, ਫਿਰ ਨਿਤ ਜਪਦਾ, ਉਹਦੇ ਅੰਦਰ ਅਡੋਲਤਾ ਸਥਿਰਤਾ ਆ ਜਾਂਦੀ ਹੈ, ਉਹ ਅਡੋਲ ਹੋ ਜਾਂਦਾ। ਭਾਈ ਸੁਬੇਖ ਸਿੰਘ ਦੀ, ਭਾਈ ਸ਼ਾਹਬਾਜ਼ ਸਿੰਘ ਦੀ, ਦੋਨੋਂ ਪਿਓ ਪੁੱਤ ਨੂੰ ਹਕੂਮਤ ਨੇ ਕੈਦ ਕਰ ਲਿਆ। ਸ਼ਾਹਬਾਜ਼ ਸਿੰਘ ਦੀ ਉਮਰ ਛੋਟੀ ਹੈ, ਹਕੂਮਤ ਡਰਾਉਂਦੀ ਗਈ, ਧਮਕਾਉਂਦੀ ਗਈ, ਭੁੱਖਾ ਪਿਆਸਾ ਰੱਖਿਆ। ਅਖੀਰ ਪੰਜਵੇਂ ਦਿਨ ਜਾ ਕੇ ਕਹਿ ਦਿੱਤਾ ਭਾਈ ਸੁਬੇਖ ਸਿੰਘ ਨੂੰ ਵੀ ਤੇਰਾ ਪੁੱਤਰ ਡੁੱਲਣ ਲੱਗਾ। ਇਕਦਮ ਚਿਹਰਾ ਪੀਲਾ ਫਿਰ ਗਿਆ। ਤੇਰੇ ਪੁੱਤ ਨੇ ਤਸੀਹੇ ਚੱਲਦਿਆਂ ਥੋੜਾ ਡਰ ਗਿਆ, ਭੈ ਵਿੱਚ ਆ ਗਿਆ, ਉਹਨੂੰ ਲਾਲਚ ਦਿੱਤੇ ਨੇ ਅੰਦਰ ਦੇ, ਕਿਉਂਕਿ ਭਾਈ ਸੁਬੇਖ ਸਿੰਘ ਨੌਕਰੀ ਕਰਦੇ ਰਹੇ ਨੇ ਹਕੂਮਤ ਕੋਲ, ਅੰਦਰ ਦੇ ਬੰਦਿਆਂ ਦੱਸਿਆ ਤੇਰਾ ਪੁੱਤਰ ਡੋਲਣ ਲੱਗਾ। ਉਹਨੇ ਫੈਸਲਾ ਕੱਲ ਤੱਕ ਕਰ ਲਿਆ, ਕੱਲ ਨੂੰ ਸਿੱਖੀ ਛੱਡ ਦੇਗਾ। ਭਾਈ ਸੁਬੇਖ ਸਿੰਘ ਅੰਦਰੋਂ ਡਰ ਗਏ, ਮਨ ਉਦਾਸ ਹੋਇਆ। ਇਕਦਮ ਖਿਆਲ ਆਇਆ ਦਾਤਿਆ, ਤੇਰੇ ਦਰ ਦੇ ਸਿੱਖਾਂ ਦੀ ਚਰਨ ਧੂੜ ਵਿੱਚ ਬੜੀ ਵੱਡੀ ਬਖਸ਼ਿਸ਼ ਹੈ। ਉਹਨਾਂ ਕਿਹਾ ਮੈਨੂੰ ਇੱਕ ਵਾਰ ਮੇਰੇ ਪੁੱਤ ਨਾਲ ਮਿਲਾ ਦਿਓ। ਮਿਲਾਪ ਕਰ ਦਿੱਤਾ ਦੂਜੇ ਦਿਨ। ਜਦੋਂ ਪਿਓ ਪੁੱਤ ਦਾ ਮਿਲਾਪ ਹੋਇਆ,
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉਪਦੇਸ਼ ਦਾ ਧਿਆਨ ਧਰਿਆ ਔਰ ਸਾਧ ਸੰਗਤ ਜਿੱਥੇ ਸਿਦਕੇ ਭਾਈ ਸੁਬੇਗ ਸਿੰਘ ਖੜੇ ਨੇ ਆਪਣੇ ਪੈਰ ਪਿਛਾਂ ਕਰਕੇ ਆਪਣੇ ਪੈਰਾਂ ਦੀ ਚਰਨ ਧੂੜ ਚੁੱਕ ਕੇ ਆਪਣੇ ਪੁੱਤ ਦੇ ਮੱਥੇ ਨੂੰ ਲਾ ਦਿੱਤੀ। ਕਹਿੰਦੇ ਜਾਓ ਏ ਹੁਣ ਗੁਰੂ ਦੇ ਸਿੱਖ ਦੀ ਚਰਨ ਧੂੜ ਇੱਕ ਸਿੱਖ ਦੇ ਬੱਚੇ ਦੇ ਮਸਤਕ ਨੂੰ ਲੱਗ ਗਈ ਹੈ, ਹੁਣ ਸਿਰ ਝੁੱਕ ਨਹੀਂ ਸਕਦਾ, ਸਿਰ ਕੱਟਿਆ ਤਾਂ ਜਾ ਸਕਦਾ। ਚਰਨ ਧੂੜ ਵਿੱਚ ਇੰਨੀ ਵੱਡੀ ਬਖਸ਼ਿਸ਼ ਹੈ, ਕਰਮ ਬਦਲ ਜਾਂਦੇ ਨੇ। ਅੱਜ ਪਾਤਸ਼ਾਹ ਕਹਿੰਦੇ ਕਿਲ ਰੁੱਖ ਕੱਟਣ ਭੈ ਹਰਣ ਸੁਖ ਸਾਗਰ ਹਰ ਰਾਏ, ਇਹ ਚਰਨ ਧੂੜ ਦੀ ਬਖਸ਼ਿਸ਼ ਹੈ। ਪਰ ਜਦੋਂ ਮਨ ਅੰਦਰੋਂ ਖਾਲੀ ਹੋ ਜਾਏ ਫਿਰ ਕਾਲ ਪੁਰਖ ਵਾਹਿਗੁਰੂ ਦਾ ਨਾਮ ਉਹ ਨਿੱਤ ਧਿਆਉਂਦਾ ਹੈ। ਸਲੋਕ ਦੀ ਵਿਚਾਰ ਆਪਾਂ ਕਰ ਲਈਏ, ਸ਼ੰਤ ਦੀ ਵਿਚਾਰ ਕੱਲ ਕਰਾਂਗੇ, ਕੱਲ ਵੀ ਇੱਕ ਹਾਜ਼ਰੀ ਹੋਰ। ਇੱਕ ਵਾਰ ਚਿੱਤ ਜੋੜ ਕੇ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਕਿਰਪਾ ਬਖਸ਼ਿਸ਼ ਕਰਨ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਸੇ ਤਰ੍ਹਾਂ ਆਪਾਂ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜਨ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਸਮੁੱਚੇ ਪ੍ਰਬੰਧ ਦਾ, ਸਿੰਘ ਸਾਹਿਬ ਜੀ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ ਜੋ ਚਰਨ ਦੇ ਲੈ ਕੇ ਆਉਂਦੇ ਹੋ, ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਖਰੀ ਪੰਕਤੀ ਸਰਵਣ ਕਰੋ ਜੀ, ਫਿਰ ਸਮਾਪਤੀ।
ਕਾਟਣ ਭੈ ਹਰਣ ਸੁਖ ਸਾਗਰ ਹਰ ਰਾਏ।